दंडवत बंदन अनेक बार सर्व कला समरथ डोलन तेरा खो प्रभु प्रभु नानक दे कर हथ ज्ञान अंजन गुर दिया या ज्ञान अंधेर विनाश हर कृपा ते संत पेटिया नानक मन परगास जाहि कुल ते प्रगट होए ताहि कुल को नाम पुन द्वादश गुरिंड को मेरी है परनाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह सतगुरु गोविंद सिंह सच्चे पातशाह जी दा पावन पवित्र इतिहास साहब जी श्रवण कर रहे से इतिहास इथों तक पहुंचा है कि सतगुरु गोविंद सिंह सच्चे पातशाह जी सभा दे विच विराजमान ने राजा भीम चंद अपने बहुते सारे साथियों नूं नाल लैके सतगुरां दे दर्शनां दे वास्ते पहुंचा है। सतगुरां दे सिखां ने सतगुरां नूं बेनती कीती कि सच्चे पातशाह राजा दरबार दे विच आउण दे लई बिल्कुल लागे पहुंच गए। कल इत्थों तक कथा पहुंची सी, अज इत्थों अगे मैं प्रारंभ करदा। प्रभ जी गिर पत मत के काचे कपट अनेक बेदन मैं राचे। एक सिख ने आख्या कि सच्चे पातशाह राजा अपने सैनिकां ते साथियां दे नाल वजीरां दे नाल दर्शनां दे वास्ते पहुंच गया। प्रभ जी गिर पत मत के काचे कपट अनेक बेदन मैं राचे। एक पासे ते एक सिख ने अर्ज कीती है कि सच्चे पातशाह राजा भीम चंद अपने मंत्रियां ते सिपा सलारां दे समेत दर्शन करन दे वास्ते लागे पहुंच गए। एक होर सिख ने सतगुरां दे चरणां दे विच हाथ जोड़ के बेनती कीती है कि सच्चे पातशाह ये जिहड़े पहाड़ी ने ये मत दे कच्चे ने अनेक प्रकार दे ए कपट रच सकदे ने। इन पर बहु विश्वास न कीजै अंतर चमु न आवन दीजै। सिख कहिंदा है कि इन्हां पहाड़ियां दे उत्ते सच्चे पातशाह बहुता ज्यादा विश्वास करना नहीं चाहिदा। सच्चे पातशाह राजे नूं ते भावें अंदर आउण दिओ पर नाल दे उहदे जिन्ने सिपाही ने जां होर सिपा सलार ने उहनां नूं दरबार दे विच आउण दी आग्या दित्ती ना जावे। जित कम साहिब आनै साथ दरसै नाथ धरे पद माथ। सिख शंका करदा है कि किते अचानक ही कपट दे नाल राजे वल्लों हमला ना हो जावे। इस करके कहिंदा कि सच्चे पातशाह जिहड़ी फौज है राजे दी उहनूं अंदर आउण दी आग्या दित्ती ना जावे। राजा भीम चंद आप अंदर आवे या फिर उहदे जिहड़े मुख वजीर अहलकार ने उहनां नूं अंदर आउण दी आग्या दित्ती जावे, उही अंदर आण के तुहाडा दर्शन करन। लख आशै बहु दासन केरा कलगी धर बोले तिस बेरा। ग्रंथाकार भाई संतोख सिंह जी लिखदे ने कि उस दे आशे नूं उस दे इरादे नूं समझ के फिर कलगीधर सतगुरु गोविंद सिंह सच्चे पातशाह जी ने इस तरह वचन कीता। सैन समेत जे अंतर आवे कहां बिगार सकै क्या पावै। सतगुरु जी ने वचन कीता कि जेकर राजा भीम चंद अपनी सेना दे समेत दरबार दे विच आवेगा ते साडा कुछ बिगाड़ नहीं सकदा, क्या पावै, पाव के किस चीज दी उसनू प्राप्ति होवेगी। क्या विश्वास तेनो ते कर गण मृगन ते क्या के हर डर। सतगुरु गोविंद सिंह सच्चे पातशाह जी वचन करदे ने कि उन्हां तो शंका ते संसा करना बिलकुल भी बेअर्थ है। कहां गण मृगन ते क्या के हर डर। सतगुरु गोविंद सिंह सच्चे पातशाह जी कहंदे ने कि भावे हजारा ही हिरणा दियां डारा होण पर इको ही शेर उन्हां दे वास्ते काफी हुंदा है, भाव के बहुतियां सारियां हिरणा दियां डारां तों कदे शेर नहीं डरदा। आवण दियो सब सवा मजारी कहां दुरन कर है बल पारी। सतगुरां ने हुक्म कीता कि जिन्ने भी नाल आउंदे ने उन्हां सारिआं नूं अंदर आउण दित्ता जावे, किसे नूं बाहर रोकिआ ना जावे। कहां दुरन कर है बलकारी भाव के असीं भारी बल वाले हां, असीं क्यों डरीए भावें बहुते आए ने। सिंह पौर इतने में आयो पटन सहत अंतर प्रभ छायो। कवि जी लिखते ने कि इन्ने चिर नूं मुख दरवाजे दे उत्ते राजा भीम चंद पहुंच गया है, पटन सहत अंतर प्रभ छायो, भाव के अपनी फौज दे समेत ही उसने सभा दे विच प्रवेश कीता। पहुंचे चरण बंदना कीनी थाती तन आगे तर दिनी। दरबार दे विच पहुंचया है, आण के सतगुरां दे चरणां दे उत्ते नमस्कार कीती, भेटा दे रूप दे विच माया दी इक थैली सतगुरां दे अगे अर्पण कीती। गोरिया इस को ले कर बैसा पिख स्वरूप पूरन जस जैसा। कवि संतोख सिंह जी लिखते ने कि सतगुरां दे इशारे नूं पा के हुक्म नूं लै के सतगुरां दे लागे राजा भीम चंद बैठ गया है। सतगुरां दा स्वरूप इस तरह उसने देखा है कि जिवें पुन्नियां दा चंद्रमा होवे। चमु सरब यार पौंजम साहिब तर तर नमो करें गुर साहिब। सारी फौज समेत वड्डे अहलकारां दे सतगुरां नूं मिली है, सारिआं ने सतगुरां दे चरणां दे उत्ते नमस्कारां कीतीआं ने ते आपो अपने वल्लों भेटावां अर्पण कीतीआं। जथा जोग थिर है कर सारे केतक ठांडे दर्श निहारे। यथा जोग कुछ ते बैठ गए ने पर कई उस वेले खलो के ही दर्शन करन लगे। कुशल प्रश्न कलगी तर कीना हाथ जोर भूपत कह दीना। उस वेले सतगुरु गोविंद सिंह सच्चे पातशाह जी ने सुख शांति राजे दी खबर पुछी है, अगों फिर राजे ने हाथ जोड़ के अपनी राजी खुशी दी खबर दिती। गिर राजन के अनक पर संग पुण प्रभ पूछे जिस जिस टंग। इस तो बाद होर भी जेड़े पहाड़ी राजे सन उन्हां दे प्रसंगां नूं सतगुरु गोविंद सिंह सच्चे पातशाह जी ने पूछे। कितक राज दून जो कह लूर पूप कटोचन को कित पूरं। सतगुरु गोविंद सिंह जी राजे भीम चंद नूं कहंदे ने कि कहलूर दी रियासत दा तू मालक है, तेरे कोल किन्नी कु फौज है, इस तों इलावा जिहड़ा लागे कटोचिया राजा है उहदे कोल किन्नी कु फौज है। जसो बारिया और गलेरू बिजड़ वालिया बहुर चंदेरू। इस तों इलावा जसो वालिए ते गलेरू ते बिजड़ वालिए ते चंदेरू दे कोल किन्नी कु फौज है, ये सारियां रियासतां दे मालकां दा सतगुरु जी जिक्र कर रहे हैं। इस ते आदक राज पहारी गुर बूजन निप सकल उचारी। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤੋਂ ਇਲਾਵਾ ਹੋਰ ਵੀ ਜਿਹੜੇ ਪਹਾੜੀ ਰਾਜੇ ਸਨ ਉਹਨਾਂ ਦੇ ਪ੍ਰਸੰਗਾਂ ਨੂੰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਰਾਜੇ ਭੀਮ ਚੰਦ ਤੋਂ ਪੁੱਛਿਆ ਤੇ ਉਸਨੇ ਸਾਰਾ ਕੁਝ ਬਿਆਨ ਕੀਤਾ। ਪੁਣ ਬੋਲਿਓ ਜੇ ਵਸਤ ਅਜਾਇਬ ਸੁਣੀ ਅਨੇਕ ਹੈ ਟਿਗ ਸਾਹਿਬ। ਇਸ ਤੋਂ ਬਾਅਦ ਰਾਜਾ ਭੀਮ ਚੰਦ ਕਹਿੰਦਾ ਕਿ ਸੱਚੇ ਪਾਤਸ਼ਾਹ ਮੈਂ ਸੁਣਿਆ ਹੈ ਕਿ ਤੁਹਾਡੇ ਕੋਲ ਬਹੁਤ ਹੀ ਜ਼ਿਆਦਾ ਅਲੌਕਿਕ ਜਿਹੜੀਆਂ ਭੇਟਾਵਾਂ ਨੇ ਉਹ ਆਈਆਂ ਨੇ। ਕਿਰਪਾ ਕਰੋ ਜੋ ਹਮੇ ਦਿਖਾਵੋ ਬਾਂਛਤ ਹੋਤੇ ਸੋਯਾਬੋ। ਸੱਚੇ ਪਾਤਸ਼ਾਹ ਜਿਹੜੀਆਂ ਅਲੌਕਿਕ ਅਜਾਇਬ ਭੇਟਾਵਾਂ ਤੁਹਾਡੇ ਕੋਲ ਆਈਆਂ ਨੇ ਕਿਰਪਾ ਕਰਕੇ ਉਹ ਸਾਨੂੰ ਵੀ ਦਿਖਾਵੋ। ਬਾਂਛਤ ਹੋਤੇ ਸੋ ਅਬੈ ਅਨਾਵੋ। ਸੱਚੇ ਪਾਤਸ਼ਾਹ ਜਿਹੜੀਆਂ ਭੇਟਾਵਾਂ ਅਲੌਕਿਕ ਨੇ ਉਹਨਾਂ ਨੂੰ ਤੁਸੀਂ ਮੰਗਾ ਕੇ ਸਾਨੂੰ ਹੁਣੇ ਦਿਖਾਓ। ਸਿਰੀ ਕਲਗੀ ਤਰ ਹੁਕਮ ਬਖਾਨਾ ਆਨੋ ਚੌਂਕੀ ਅਜਬ ਮਹਾਨਾ। ਉਸੇ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਿ ਜਿਹੜੀ ਅਸਾਮ ਦੇ ਰਾਜੇ ਦੇ ਵੱਲੋਂ ਚੌਂਕੀ ਭੇਟਾ ਅਰਪਣ ਹੋਈ ਹੈ ਉਸ ਨੂੰ ਲਿਆਂਦਾ ਜਾਵੇ। ਪੰਚ ਕਲਾ ਸ਼ਸਤਰ ਅਬ ਲਿਆਵੋ ਪੁਰੋ ਆਸੀਨ ਸਕਲ ਦਿਖਾਵੋ। ਇਸ ਤੋਂ ਇਲਾਵਾ ਸਤਿਗੁਰੂ ਜੀ ਕਹਿੰਦੇ ਨੇ ਕਿ ਪੰਚ ਕਲਾ ਨਾਂ ਦਾ ਸ਼ਸਤਰ ਵੀ ਲਿਆਂਦਾ ਜਾਵੇ। ਇਹ ਸਾਰੀਆਂ ਚੀਜ਼ਾਂ ਲਿਆਂਦੀਆਂ ਜਾਣ ਤਾਂ ਕਿ ਰਾਜੇ ਦੇ ਮਨ ਦੀ ਆਸ਼ਾ ਪੂਰੀ ਹੋਵੇ। ਕੋਸ਼ਪਤੀ ਸੁਣ ਕੇ ਤਤਕਾਲ ਆਣ ਤਰੇ ਗੁਰ ਅਗਰ ਸੰਭਾਲਾ। ਖਜਾਨਚੀ ਨੇ ਤਤਕਾਲ ਹੀ ਚੀਜ਼ਾਂ ਨੂੰ ਲਿਆਂਦਾ ਹੈ ਤੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸੰਭਾਲ ਕੇ ਉਹਨਾਂ ਚੀਜ਼ਾਂ ਨੂੰ ਰੱਖ ਦਿੱਤਾ। ਚੌਂਕੀ ਕਲ ਦਾ ਵੀ ਜਬ ਪੂਰਬ ਨਿਕਸੀ ਪੁਤਲੀ ਪਿਖੀ ਅਪੂਰਬ। ਸਤਿਗੁਰਾਂ ਨੇ ਜਦੋਂ ਹੀ ਚੌਂਕੀ ਦੀ ਕਲਾ ਨੂੰ ਦਬਾਇਆ ਤੇ ਛੇਤੀ ਹੀ ਜਿਹੜੀਆਂ ਚਾਰ ਪੁਤਲੀਆਂ ਸਨ ਉਹ ਵੱਖੋ ਵੱਖਰੀਆਂ ਦਿਸ਼ਾਵਾਂ ਦੇ ਵਿੱਚੋਂ ਅਪੂਰਬ ਹੀ ਪਾਵ ਕੇ ਇਕਦਮ ਅਸਚਰਜ ਹੋ ਕੇ ਬਾਹਰ ਨਿਕਲ ਆਈਆਂ। ਗਹਿ ਕਰ ਮੇ ਡਰ ਦੇ ਤਰੁੜਾਈ ਚਲੇ ਚਾਲ ਸੇਵਕ ਦਿਖ ਰਾਈ। ਉਹਨਾਂ ਨੇ ਜਿਹੜਾ ਚੌਂਪੜ ਦਾ ਕੱਪੜਾ ਸੀ ਉਸ ਨੂੰ ਵਿਛਾ ਦਿੱਤਾ ਤੇ ਡਲ ਤੇ ਪਾਸਿਆਂ ਨੂੰ ਸੁੱਟ ਕੇ ਉਹ ਖੇਡ ਨੂੰ ਖੇਡਣ ਲੱਗੀਆਂ ਨੇ। ਸਾਰੇ ਸੇਵਕ ਦੇਖ ਰਹੇ। ਭੀਮ ਚੰਦ ਆਨੰਦ ਬਿਲੰਦਾ ਆਦ ਪੁੱਤ ਦੇਖਤ ਮਤ ਬਿਸ ਮੰਦਾ। ਰਾਜਾ ਭੀਮ ਚੰਦ ਬਹੁਤ ਹੀ ਜ਼ਿਆਦਾ ਆਨੰਦਿਤ ਹੋਇਆ ਹੈ ਕਿਉਂਕਿ ਅਲੌਕਿਕ ਇਸ ਤਰ੍ਹਾਂ ਦੀ ਚੌਂਕੀ ਉਹਨੇ ਜ਼ਿੰਦਗੀ ਦੇ ਵਿੱਚ ਕਦੇ ਦੇਖੀ ਨਹੀਂ ਸੀ ਕਿ ਜਿਹਦੇ ਵਿੱਚੋਂ ਬਟਨ ਦੱਬਣ ਦੇ ਨਾਲ ਹੀ ਚਾਰ ਪੁਤਲੀਆਂ ਨਿਕਲਣ ਤੇ ਜਿਹੜੀਆਂ ਆਪਣੇ ਆਪ ਹੀ ਚੌਪੜ ਦੇ ਖੇਡ ਨੂੰ ਖੇਡਣ। ਕਵੀ ਜੀ ਲਿਖਦੇ ਨੇ ਕਿ ਬੜਾ ਹੈਰਾਨ ਹੋਇਆ ਤੇ ਬੜਾ ਖੁਸ਼ ਵੀ ਹੋਇਆ। ਪੁਣ ਕਲ ਦਾਵ ਸ਼ਸਤਰ ਦਿਖ ਰਾਇਓ ਸ਼ਕਤ ਤਮਾਚਾ ਖੜਗ ਬਣਾਇਓ। ਚੌਂਕੀ ਨੂੰ ਦਿਖਾਉਣ ਤੋਂ ਬਾਅਦ ਫੇਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਪੰਚਕਲਾ ਸ਼ਸਤਰ ਦਿਖਾਇਆ ਹੈ। ਸਾਰਿਆਂ ਤੋਂ ਪਹਿਲਾਂ ਸਤਿਗੁਰਾਂ ਨੇ ਉਸ ਪੰਚਕਲਾ ਸ਼ਸਤਰ ਦੀ ਜਦੋਂ ਕਲਾ ਨੂੰ ਦਬਾਇਆ ਤੇ ਉਸਦੇ ਵਿੱਚੋਂ ਸ਼ਕਤੀ ਬਣ ਗਈ। ਸ਼ਕਤੀ ਆਖਿਆ ਜਾਂਦਾ ਹੈ ਬਰਛੀ ਨੂੰ। ਫਿਰ ਜਦੋਂ ਦੁਬਾਰਾ ਕਲਾ ਦੱਬੀ ਤੇ ਫਿਰ ਤਮੰਚਾ ਭਾਵ ਕੇ ਪਸਤੌਲ ਬਣ ਗਿਆ। ਫਿਰ ਜਦੋਂ ਕਲਾ ਦੱਬੀ ਫਿਰ ਖੜਗ ਤਲਵਾਰ ਬਣ ਗਈ। ਇਸੇ ਤਰੀਕੇ ਦੇ ਨਾਲ ਉਹਨੇ ਪੰਜ ਸ਼ਕਲਾਂ ਨੂੰ ਬਦਲੇ।
ਆਯਦ ਪੰਚ ਬਣਾਏ ਦਿਖਾਏ ਗੁਲਕਾਂ ਡਾਲ ਬਰੂਦ ਚਲਾਏ।
ਇਸ ਤਰੀਕੇ ਦੇ ਨਾਲ ਪੰਜ ਤਰ੍ਹਾਂ ਦੇ ਹਥਿਆਰ ਉਹ ਸਿੱਕੇ ਤੋਂ ਬਣੇ ਨੇ ਤੇ ਗੁਲਕਾਂ ਡਾਲ ਬਰੂਦ ਚਲਾਏ। ਇਸ ਤੋਂ ਇਲਾਵਾ ਗੋਲੀ ਤੇ ਬਰੂਦ ਪਾ ਕੇ ਤਮਾਂਚੇ ਨੂੰ ਚਲਾ ਕੇ ਵੀ ਦਿਖਾਇਆ।
ਜਿਤਕ ਸੰਗ ਹੈ ਚਮੂ ਪਹਾਰੀ ਹੇਰ ਹੇਰ ਹੈਰਾਨੇ ਪਾਰੀ।
ਰਾਜੇ ਭੀਮ ਚੰਦ ਦੇ ਨਾਲ ਜਿਹੜੇ ਪਹਾੜੀ ਸਿਪਾਹੀ ਆਏ ਹੋਏ ਸਨ ਉਹ ਕੌਤਕ ਨੂੰ ਦੇਖ ਦੇਖ ਕੇ ਬਹੁਤ ਜ਼ਿਆਦਾ ਹੈਰਾਨ ਹੋਏ।
ਚਾਰ ਘਟੀ ਲਗ ਬੈਠ ਦਿਖਾਏ ਬੂਜਤ ਭੂਪ ਕਿਤੋਂ ਤੇ ਆਏ।
ਚਾਰ ਘੜੀਆਂ ਇਸੇ ਤਰੀਕੇ ਦੇ ਨਾਲ ਉਸ ਨੂੰ ਚੀਜ਼ਾਂ ਦਿਖਾਉਂਦੇ ਰਹੇ। ਬੂਜਤ ਭੂਪ ਕਿਤੋਂ ਤੇ ਆਏ, ਫਿਰ ਰਾਜੇ ਭੀਮ ਚੰਦ ਨੇ ਪੁੱਛਿਆ ਕਿ ਸੱਚੇ ਪਾਤਸ਼ਾਹ ਜੀ, ਇਹ ਜਿਹੜੀਆਂ ਭੇਟਾਵਾਂ ਨੇ ਤੁਹਾਨੂੰ ਕਿੰਨੇ ਅਰਪਣ ਕੀਤੀਆਂ?
ਸਤਿਗੁਰ ਸਗਰੀ ਕਥਾ ਸੁਣਾਈ, ਹੁਤੋ ਅਸਾਮ ਦੇਸ਼ ਕੋ ਰਾਈ।
ਉਸ ਵੇਲੇ ਫਿਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਾਰੀ ਜਿਹੜੀ ਕਥਾ ਸੀ ਰਤਨ ਰਾਏ ਦੀ ਤੇ ਉਸਦੇ ਪਿਤਾ ਰਾਜੇ ਰਾਮ ਦੀ ਉਹ ਸਾਰੀ ਸੁਣਾਈ। ਸਤਿਗੁਰੂ ਜੀ ਕਹਿੰਦੇ ਨੇ ਹੁਤੋ ਅਸਾਮ ਦੇਸ਼ ਕੋ ਰਾਈ, ਸਤਿਗੁਰੂ ਜੀ ਕਹਿੰਦੇ ਨੇ ਅਸਾਮ ਦੇਸ਼ ਦਾ ਇੱਕ ਰਾਜਾ।
ਦੂਰੇ ਹਾਂ ਤੇ ਦੇਸ਼ ਬਡੇਰਾ, ਨਵਮ ਗੁਰੂ ਕੋ ਸੋਹੈ ਚੇਰਾ।
ਸਤਿਗੁਰੂ ਜੀ ਕਹਿੰਦੇ ਨੇ ਇੱਥੋਂ ਇਲਾਕਾ ਦੇਸ਼ ਉਹਦਾ ਬੜਾ ਦੂਰ ਹੈ, ਨੌਵੇਂ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਉਹ ਸੇਵਕ ਬਣਿਆ।
ਸ਼ਰਧਾ ਧਰ ਕਰ ਇਹ ਦਿਸ਼ਿਆਨੇ, ਰਹਿਓ ਕਿਤਕ ਦਿਨ ਪੁਨੇ ਪਿਆਨੇ।
ਸਤਿਗੁਰੂ ਜੀ ਕਹਿੰਦੇ ਨੇ ਕਿ ਉਸ ਰਾਜੇ ਦੇ ਪਿਤਾ ਨੂੰ ਉਸਦੇ ਜਨਮ ਦਾ ਵਰਦਾਨ ਮਿਲਿਆ ਸੀ, ਉਹ ਰਾਜਾ ਜਿਹਦਾ ਕਿ ਜਨਮ ਸਤਿਗੁਰੂ ਤੇਗ ਬਹਾਦਰ ਜੀ ਦੇ ਬਚਨ ਦੇ ਨਾਲ ਹੋਇਆ, ਉਹ ਸ਼ਰਧਾ ਨੂੰ ਧਾਰਨ ਕਰਕੇ ਸਾਡੇ ਕੋਲ ਆਇਆ ਸੀ। ਸਤਿਗੁਰੂ ਜੀ ਕਹਿੰਦੇ ਨੇ ਕਿ ਇਹ ਜਿਹੜੀਆਂ ਭੇਟਾਵਾਂ ਨੇ ਇਹ ਵੀ ਉਸੇ ਨੇ ਅਰਪਣ ਕੀਤੀਆਂ ਤੇ ਕੁਝ ਦਿਨ ਸਾਡੇ ਕੋਲ ਉਹ ਆਣ ਕੇ ਰਿਹਾ ਵੀ ਭਾਵ ਕੇ ਰਤਨ ਆਏ।
ਭੀਮ ਚੰਦ ਭੂਪਤ ਸੁਣ ਬੋਲਾ, ਇੱਕ ਮੈਂ ਸੁਣਿਓ ਮਤੰਗ ਅਮੋਲਾ।
ਉਸ ਵੇਲੇ ਫਿਰ ਰਾਜੇ ਭੀਮ ਚੰਦ ਨੇ ਆਖਿਆ ਸਤਿਗੁਰਾਂ ਨੂੰ, ਕਹਿੰਦਾ ਕਿ ਮੈਂ ਤੇ ਸੁਣਿਆ ਹੈ ਕਿ ਇੱਕ ਬਹੁਤ ਜ਼ਿਆਦਾ ਵਡਮੁੱਲਾ ਜਿਹੜਾ ਹਾਥੀ ਹੈ ਉਹ ਵੀ ਉਸਨੇ ਤੁਹਾਨੂੰ ਅਰਪਣ ਕੀਤਾ ਸੀ।
ਬਹੁਤ ਦਰਬ ਲਾਗਿਓ ਜਿਸ ਡੇਰੇ, ਇਹ ਦੋਨੋਂ ਹਮ ਚਾਹਤ ਹੇਰੇ।
ਇਸ ਤੋਂ ਇਲਾਵਾ ਕਹਿੰਦਾ ਕਿ ਸੱਚੇ ਪਾਤਸ਼ਾਹ, ਮੈਂ ਸੁਣਿਆ ਹੈ ਇੱਕ ਬਹੁਤ ਹੀ ਕੀਮਤੀ ਜਿਹੜਾ ਤੰਬੂ ਹੈ ਉਹ ਵੀ ਤੁਹਾਨੂੰ ਅਰਪਣ ਹੋਇਆ ਹੈ। ਸੱਚੇ ਪਾਤਸ਼ਾਹ ਉਸ ਵਡਮੁੱਲੇ ਤੰਬੂ ਨੂੰ ਤੇ ਉਸ ਅਮੋਲਕ ਹਾਥੀ ਨੂੰ ਸੱਚੇ ਪਾਤਸ਼ਾਹ ਮੈਂ ਦੇਖਣਾ ਚਾਹੁੰਦਾ।
ਤਬ ਕਲਗੀ ਤਰ ਗਿਰਾ ਰਸਾਲੀ, ਕਹੀ ਦਿਖਾਵਣ ਕਰ ਹੈ ਕਾਲੀ।
ਜਦੋਂ ਰਾਜੇ ਭੀਮ ਚੰਦ ਨੇ ਇਸ ਤਰ੍ਹਾਂ ਦੀ ਬੇਨਤੀ ਕੀਤੀ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਕਹਿੰਦੇ ਨੇ ਜਿਹੜੀਆਂ ਬਾਕੀ ਦੀਆਂ ਚੀਜ਼ਾਂ ਰਹਿ ਗਈਆਂ ਨੇ ਉਹ ਰਾਜਾ ਤੈਨੂੰ ਕੱਲ ਨੂੰ ਦਿਖਾਵਾਂਗੇ।
ਆਜ ਦਿਖਣ ਕੋ ਸਮੋ ਨ ਰਹਿਓ, ਕਰੋ ਬਿਲੋਕਣ ਜਿਮ ਚਿਤ ਚਾਹਿਓ।
ਸਤਿਗੁਰੂ ਜੀ ਕਹਿੰਦੇ ਨੇ ਕਿ ਅੱਜ ਇੰਨਾ ਸਮਾਂ ਨਹੀਂ ਹੈ ਕਿ ਸਾਰੀਆਂ ਚੀਜ਼ਾਂ ਨੂੰ ਦਿਖਾਇਆ ਜਾਵੇ। ਸਤਿਗੁਰੂ ਜੀ ਕਹਿੰਦੇ ਨੇ ਕੱਲ ਨੂੰ ਬਾਕੀ ਦੀਆਂ ਚੀਜ਼ਾਂ ਦਿਖਾਵਾਂਗੇ, ਜਿਵੇਂ ਤੇਰਾ ਜੀ ਕਰਦਾ ਹੈ ਉਹ ਤੇਰੀ ਚਿੱਤ ਦੀ ਚਾਹ ਨੂੰ ਪੂਰਿਆਂ ਕਰਾਂਗੇ।
ਇਮ ਸਤਿਗੁਰ ਕੇ ਰੁਖ ਕੋ ਜਾਣਾ, ਉੱਠਣ ਹੇਤ ਜੋਰੇ ਜੁਗ ਪਾਣਾ।
ਇਸ ਤਰੀਕੇ ਦੇ ਨਾਲ ਜਦੋਂ ਸਤਿਗੁਰਾਂ ਦੇ ਰੁਖ ਨੂੰ ਜਾਣਿਆ ਕਿ ਸਤਿਗੁਰੂ ਜੀ ਹੁਣ ਉੱਠਣ ਲੱਗੇ ਨੇ, ਉਸੇ ਵੇਲੇ ਰਾਜੇ ਨੇ ਹੱਥ ਜੋੜੇ।
ਕਰੀ ਖੁਸ਼ੀ ਗਿਰ ਪਤ ਸੁਣ ਗਯੋ, ਹਿਰਦੈ ਅਦਕ ਹੀ ਹਰਖਤ ਪਯੋ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਖੁਸ਼ੀ ਲਈ ਹੈ, ਜਾਣ ਦੀ ਆਗਿਆ ਮੰਗੀ ਹੈ, ਅਦਕ ਹੀ ਹਿਰਦੇ ਦੇ ਵਿੱਚ ਆਨੰਦ ਨੂੰ ਧਾਰਨ ਕਰਕੇ ਉਹ ਚਲਾ ਗਿਆ ਜਿੱਥੇ ਉਸਨੇ ਡੇਰਾ ਲਾਇਆ ਸੀ।
ਨਿਜ ਲੋਗਣ ਸੰਗ ਜਾਤ ਸਰਾਹਤ, ਜਿਮ ਜਸ ਸੁਣਿਓ ਪਿਖਿਓ ਦੁਖ ਦਾਹਤ।
ਆਪਣੇ ਸੰਗੀ ਤੇ ਸਾਥੀਆਂ ਦੇ ਨਾਲ ਉਸ ਰਾਜੇ ਭੀਮ ਚੰਦ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਨੇ ਕਿ ਜਿਸ ਤਰ੍ਹਾਂ ਦਾ ਜਸ ਸਤਿਗੁਰਾਂ ਦਾ ਸੁਣਿਆ ਸੀ ਉਸੇ ਤਰ੍ਹਾਂ ਇਹਨਾਂ ਦਾ ਆਣ ਕੇ ਦਰਸ਼ਨ ਕੀਤਾ ਹੈ। ਵਾਕਿਆ ਹੀ ਦੁੱਖਾਂ ਨੂੰ ਸਾੜਨ ਵਾਲੇ ਇਹ ਸਤਿਗੁਰੂ ਨੇ।
ਅਤ ਸੁੰਦਰ ਮੂਰਤ ਮਨ ਮੋਹਤ, ਬੇਦਕੀ ਸਕਲ ਨਿਪੁੰਨਤਾ ਸੋਹਤ।
ਕਹਿੰਦਾ ਕਿ ਬਹੁਤ ਹੀ ਸੁੰਦਰ ਇਹਨਾਂ ਦਾ ਸਰੂਪ ਹੈ ਜਿਹੜਾ ਕਿ ਮਨਾਂ ਨੂੰ ਮੋਹ ਲੈਣ ਵਾਲਾ ਹੈ। ਵਿਦ ਕੀ ਸਕਲ ਨਿਪੁੰਨਤਾ ਸੋਹਤ, ਭਾਵ ਕੇ ਵਿਦਾਤੇ ਨੇ ਸਾਰੀ ਦੀ ਸਾਰੀ ਆਪਣੀ ਜਿਹੜੀ ਪ੍ਰਵੀਨਤਾ ਹੈ ਉਹ ਇਹਨਾਂ ਨੂੰ ਰਚਨ ਦੇ ਵਾਸਤੇ ਹੀ ਖਰਚ ਕੀਤੀ।
ਤਿਮ ਹੀ ਮਹਾ ਸੁਸ਼ੀਲ ਛਬੀਲਾ, ਸ਼ੁਭ ਲੀਲਾ ਯੁਤ ਗਿਰਾ ਰਸੀਲਾ।
ਇਸੇ ਤਰੀਕੇ ਦੇ ਨਾਲ ਇਹਨਾਂ ਦਾ ਜਿਹੜਾ ਸੁਭਾਅ ਹੈ ਉਹ ਵੀ ਬਹੁਤ ਜ਼ਿਆਦਾ ਸ਼ੀਲ ਹੈ। ਇਸ ਤੋਂ ਇਲਾਵਾ ਇਹਨਾਂ ਦੀਆਂ ਲੀਲਾਵਾਂ ਤੇ ਕੌਤਕ ਵੀ ਬੜੇ ਵਿਲੱਖਣ ਨੇ ਤੇ ਜਿਹੜੀ ਬਾਣੀ ਹੈ, ਬੋਲ ਬਾਣੀ ਹੈ, ਉਹ ਬੜੀ ਰਸੀਲੀ।
मुझ मन में ऐसी अब आवे इन समीपता तजी न जावे।
राजा अपने नाल दियां वजीरां आदकां नूं कहिंदा है कि मेरे मन दे विच ते इस तरह गल आउंदी है कि इन्हां दी जिहड़ी समीपता है इन्हां दी जिहड़ी निकटता है ओह कदे वी छड्डणी नहीं चाहीदी।
कृष्ण चंद सुंदर बहु सुनियो इन सम है अनामत पनियो।
राजा भीम चंद कहिंदा है कि सुनिया है कि भगवान कृष्ण बहुत ही ज्यादा सुंदर होणगे पर उन्हां दी सुंदरताई दे बारे सुनिया है पर प्रतख रूप दे विच इन्हां दा दर्शन कीता है। मैनूं लगदा है कि भगवान कृष्ण भी इन्हां दे समान सुंदर नहीं होणगे।
सुन वजीर पाखत वडे आई कीरत गुर नानक बिदताई।
जदों राजे भीम चंद ने इस तरह दियां गल्लां कीतियां ते फिर राजे दा मुख वजीर कहिंदा है कीरत गुर नानक बिदताई, कहिंदा है कि जिहड़ी कीर्ति है इह सतगुरु नानक देव सच्चे पातशाह जी ने प्रगट कीती।
जग गुर नाम जिनो को कह तिन गादी पर थिर को है।
कहिंदा है कि जगत दे गुरु जिन्हां दा नाम आख्या जांदा है भाव के सतगुरु नानक दा उन्हां दी गुरगद्दी दे उत्ते इस वेले इह विराजमान।
करामात साहिब जग जाने निज दासन है आनंद महाने।
कहिंदा है कि जिहड़ा भी सतगुरु नानक दी गुरियाई दे उत्ते बैठदा है ਉਹ ਸਤਿਗੁਰੂ ਨਾਨਕ ਦਾ ਸਰੂਪ ਹੁੰਦਾ ਹੈ ਤੇ ਜੋ ਕੁਝ ਉਹਨਾਂ ਦੇ ਵਿੱਚ ਕਰਾਮਾਤਾਂ ਨੇ ਭਾਵ ਕੇ ਸਤਿਗੁਰੂ ਨਾਨਕ ਦੇ ਵਿੱਚ ਉਹੀ ਉਸ ਦੇ ਵਿੱਚ ਮੌਜੂਦ ਹੁੰਦੀਆਂ ਨੇ ਜੋ ਮੌਕੇ ਦਾ ਮਾਲਕ ਹੁੰਦਾ ਹੈ। ਕਹਿੰਦਾ ਕਰਾਮਾਤ ਸਾਹਿਬ ਜਗ ਜਾਣੇ ਕਿ ਕਰਾਮਾਤਾਂ ਦੇ ਮਾਲਕ ਨੇ ਸਾਹਿਬ ਨੇ ਸਵਾਮੀ ਨੇ ਇਹ ਸਾਰੀ ਦੁਨੀਆਂ ਜਾਣਦੀ ਹੈ। ਨਿਜ ਦਾਸਨ ਦੇ ਆਨੰਦ ਮਹਾਨੇ ਤੇ ਆਪਣਿਆਂ ਦਾਸਾਂ ਨੂੰ ਮਹਾਨ ਆਨੰਦ ਦਿੰਦੇ ਨੇ।
ਇਤਿਆਦਿਕ ਬਹੁ ਕਰੈ ਸਰਾਹਨ ਜਿਨਕੇ ਮਨ ਵਿਕਾਰ ਕੁਛ ਨਾਹਨ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਵਜ਼ੀਰ ਨੇ ਵੀ ਬਹੁਤੀ ਜ਼ਿਆਦਾ ਸਤਿਗੁਰਾਂ ਦੀ ਸ਼ਲਾਘਾ ਕੀਤੀ ਹੈ ਜਿਨਕੇ ਮਨ ਵਿਕਾਰ ਕੁਛ ਨਾਹਨ। ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਅਸਲੀ ਇਰਾਦੇ ਨੂੰ ਤੇ ਕੌਤਕ ਨੂੰ ਉਹ ਮਨੁੱਖ ਜਾਣ ਸਕਦਾ ਹੈ ਜਿਨ੍ਹਾਂ ਦੇ ਮਨਾਂ ਦੇ ਵਿੱਚ ਕੋਈ ਵਿਕਾਰ ਨਹੀਂ।
ਸਿਰੀ ਕਲਗੀ ਤਰ ਸਦਨ ਪਹੁੰਚੇ ਚਲਤ ਚਪਲ ਗਤ ਜਿਨ ਜਸ ਉਚੇ।
ਰਾਜੇ ਦੇ ਜਾਣ ਤੋਂ ਬਾਅਦ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਵੀ ਦਰਬਾਰ ਦੇ ਵਿੱਚੋਂ ਉੱਠੇ ਨੇ, ਆਪਣੇ ਮਹਿਲਾਂ ਦੇ ਵੱਲ ਚਲੇ ਗਏ ਨੇ, ਧੀਮੀ ਧੀਮੀ ਗਤੀ ਦੇ ਨਾਲ ਚਲਦਿਆਂ ਹੋਇਆਂ ਜਿਨ੍ਹਾਂ ਸਤਿਗੁਰਾਂ ਦਾ ਜਸ ਸਾਰਿਆਂ ਤੋਂ ਉੱਚਾ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਖਾਣ ਪਾਣ ਸਭ ਬੇਦਨ ਕੇ ਪੀਵ ਚੰਦ ਕੋ ਦੀਨ ਰਸਤ ਦੇਗ ਤੇ ਅਦ ਕਹੀ ਪਹੁੰਚੈ ਆਇਸ ਕੀਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਤ ਦੇ ਵੇਲੇ ਬਹੁਤੀਆਂ ਸਾਰੀਆਂ ਖਾਣ ਤੇ ਪੀਣ ਦੀਆਂ ਚੀਜ਼ਾਂ ਰਾਜੇ ਭੀਮ ਚੰਦ ਦੇ ਤੱਕ ਪਹੁੰਚਾਈਆਂ ਗਈਆਂ ਨੇ।
ਰਸਤ ਦੇਗ ਤੇ ਅਦਕ ਹੀ ਪਹੁੰਚੈ ਆਇਸ ਕੀਨ।
ਸਤਿਗੁਰਾਂ ਨੇ ਹੁਕਮ ਦਿੱਤਾ ਸੇਵਕਾਂ ਨੂੰ ਕਿ ਦੇਗ ਦੇ ਵਾਸਤੇ ਰਸਤ ਬਹੁਤੀ ਸਾਰੀ ਪਹੁੰਚਾਈ ਜਾਵੇ।
ਤਿਣ ਦਾਣਾ ਕ੍ਰਿਤ ਸਿਤਾ ਨਿਹਾਰੀ ਦੇਹ ਦਿਵਸ ਪ੍ਰਤਿਹਯਨ ਸੰਭਾਲੀ।
ਇਸ ਤੋਂ ਇਲਾਵਾ ਸਤਿਗੁਰਾਂ ਨੇ ਬਚਨ ਕੀਤਾ ਹੈ ਕਿ ਘੋੜਿਆਂ ਆਦਿਕਾਂ ਦੇ ਵਾਸਤੇ ਜਿਹੜੀਆਂ ਨਿਹਾਰੀਆਂ ਨੇ ਘਾਹ ਪੱਠਾ ਹੈ ਉਹ ਵੀ ਨਿੱਤਾ ਪ੍ਰਤੀ ਭੇਜਿਆ ਜਾਵੇ।
ਸੂਖਮ ਚਾਵਰ ਗੋ ਤੂਮ ਚੂਨ ਜਾਚ ਜਿਤਕ ਨ ਦੇਤੇਉਨ।
ਸਤਿਗੁਰੂ ਜੀ ਕਹਿੰਦੇ ਨੇ ਕਿ ਬਰੀਕ ਸੋਹਣੇ ਚੌਲ, ਇਸ ਤੋਂ ਇਲਾਵਾ ਕਣਕ ਦਾ ਆਟਾ, ਇਹ ਸਾਰਾ ਕੁਝ ਜਿੰਨਾ ਮੰਗਣ ਉਸ ਤੋਂ ਦੋਣਾ ਦਿਓ।
ਗੁਰ ਕਰ ਕਮੀ ਨ ਕਿਸ ਕੀ ਹੈ ਪ੍ਰਾਪਤ ਹੋਤ ਜਥਾ ਜੋ ਚਹੈ।
ਸਤਿਗੁਰੂ ਜੀ ਕਹਿੰਦੇ ਨੇ ਕਿ ਗੁਰੂ ਘਰ ਦੇ ਵਿੱਚ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਹੈ, ਇਸ ਕਰਕੇ ਜੋ ਵੀ ਮੰਗਦਾ ਹੈ ਉਸ ਨੂੰ ਉਹ ਚੀਜ਼ ਪ੍ਰਾਪਤ ਹੁੰਦੀ ਹੈ। ਇਸੇ ਤਰੀਕੇ ਦੇ ਨਾਲ ਰਾਜੇ ਦੀ ਫੌਜ ਦੀ ਤੇ ਰਾਜੇ ਦੀ ਜੋ ਵੀ ਲੋੜ ਹੈ ਉਹ ਗੁਰੂ ਘਰ ਦੇ ਵਿੱਚੋਂ ਪੂਰੀ ਕੀਤੀ ਜਾਵੇ।
पुर आनंद अत खुशी बिहार नित प्रति कौतक नमो निहार। कवि संतोख सिंह जी लिखते ने कि आनंदपुर नगरी दे विच बहुत ही ज्यादा खुशियां दे विहार हुंदे ने, नित्ता प्रति नवे तो नवा कौतक हुंदा है। सो दिन रजनी बीती जबे भई प्रभात उठे नर सबे। कवि जी लिखते ने कि वह जिहड़ी रात सी बतीत होई अगली प्रभात होई ते सारे उठे। हुकम फराशन साथ बखाना डेरा लगा थान मैदाना। सतगुरु गोविंद सिंह सच्चे पातशाह जी ने हुक्म कीता कि जिहड़ा डेरा है भाव कि जिहड़ा कावल तो बनिया होया 2.5 लाख दा तंबू है, सतगुरु जी कहिंदे ने कि उस नूं खुली जगह दे उत्ते लगा दिता जावे। दुर्द प्रसादी करो शिंगारन कंचन चांदी श्रृंखल डारन। इस तो अलावा सतगुरां ने हुक्म कीता कि प्रसादी नां दे हाथी नूं बहुता ज्यादा शिंगारिया जावे, कंचन चांदी श्रृंखल डारन पाव के सोने ते चांदी दे संगल ओनू लाए जान। मखमल जरीदार बड झूल गज गाहन बांध रहे चूल। इस तो अलावा सतगुरु जी कहिंदे ने कि प्रसादी हाथी दे उत्ते जरी दे नाल मड़िया होया मखमली चुल पाया जावे। इस तो अलावा जिहड़ा महावत है हाथी नूं प्रेरण वाला ओनू भी बड़ा समझाया जावे। सतगुरु जी कहिंदे ने कि राजे ने दो चीजां दी देखण दी मंग कीती है, एक प्रसादी हाथी ते दूसरा ओ 2.5 लखा जिहड़ा बनिया होया तंबू है। सोनियो माह सबके होए आयो पीव चांद को गुर अपनायो। कवि जी लिखते ने कि जदों सतगुरु ने इस तरह दे वचन कीते ते सारिया सुन वालिया दे मन दे विच वड्डा उत्साह पैदा होया। सारे अपने मन दे विच सोच रहे ने भीम चंद को गुरु अपनायो कि राजे भीम चंद नूं सतगुरु सच्चे पातशाह जी ने अपना लिया। चित चौपत सब कार करंते डेरा सब लगाए दुत वंते। कवि जी लिखते ने कि चित दे चा दे नाल उन्हां ने सारे कम्मां नूं पूरा कीता है, जिहड़ा तंबू सी ओह भी सोहणे तरीके दे नाल ला दिता। खान पान सब हिन कर लीन जान समो गोरी उठ बो कीन। सारिया ने प्रसाद पानी छकिया है ते फिर सारिया ने इस समय नूं जाणिया कि हुण सतगुरु सच्चे पातशाह जी दरबार दे विच जाके बैठणगे। सुंदर सदन द्वार ते निकसे जिम यार बिंद बिलोचन बिकसे। कवि संतोख सिंह जी लिखते ने कि सुंदर घर दे दरवाजे दे विचों सतगुरु गोविंद सिंह जी बाहर निकले ने, जिम यार बिंद बिलोचन बिकसे पाव के इस तरह लगता है कि जिवें कमल दा फुल खड़िया होवे। खड़ग निखांग अंग के संग चूलत कलगी चलत यो तंग। तलवार ते जिहड़ा तनश है ओ सतगुरु सच्चे पातशाह जी ने धारण कीता होया, दस्तार दे उत्ते जिहड़ी कलगी लाई होई है ओ बहुत ही ज्यादा उच्ची झूल रही। चपल चाल शोभ ते सपांत गज को बतश पुष्ट उतलात। कवि संतोख सिंह जी लिखते ने कि चंचल चाल दे नाल सतगुरु गोविंद सिंह सच्चे पातशाह जी उस जगह ते जा रहे ने जिथे के तंबू नूं ताणिया गया है। इस तो अलावा जिहड़ा सुंदर शिंगारिया होया हाथी है ओनू भी उधर लियांदा जा रहा। तंबू द्वार चाननी चारू शोभत फर्श अनेक प्रकारो। तंबू दे दरवाजे दे तक सतगुरु जी पहुंचे ने, जिदे बार बार बहुत ही सुंदर चाननी ताणी गई है। शोभत फर्श अनेक प्रकार अनेका प्रकार दिया जिहड़ियां सुंदर विछाइयां ने ओह भी लागे लागे कीतियां गईयां सन। इस तरीके दे नाल हुण सतगुरु जी उस जगह दे उत्ते पहुंच गए ने। किस तरीके दे नाल राजा उत्थे सतगुरां दे हुक्म दे द्वारा पहुंचेगा जिस तरह कवि जी इस नूं बयान करनगे ओह मैं कल दे प्रकरण दे विच अर्ज करांगा। समें दी समाप्ति है, अगे जो सतगुरु सच्चे पातशाह जी दी रजा होवेगी उसे तरह वरतेगी। जिन्नियां ही अर्जा करदा होया मैं इत्थे ही कथा नूं विश्राम दे के सारी साध संगत तों खिमा दा जाचका। हे अच्युत हे पार ब्रह्म अविनाशी अगनास, हे पूरन हे सर्व मैं दुख पंजन गुणतास, हे संगी हे निरंकार हे निर्गुण सब टेक, हे गोविंद हे गुण निदान जाके सदा विवेक, हे अपरंपर हर हरे हह पी होवन हार, हे संता के सदा संग निधाराया धार, हे ठाकुर हो दास रो मैं निर्गुण गुण नहीं कोई, नानक दीजे नाम दान राखो ही है परोय, जाही कुल ते प्रगट होय ताही कुल को नाम, पुन द्वादश गुरिंड को मेरी है प्रणाम।
एक ओंकार वाहिगुरु जी की फतेह। श्री भगवती जी सहाय पातशाही बारहवीं। प्रथम भगवती सिमर कै गुरु नानक लई ते आए, फिरंगद गुर ते अमरदास रामदास हुई सहाय, अर्जन हर गोविंद नु सिमरो श्री हर राय, श्री हर कृष्ण जी ते आईए जिस डिठिया सब दुख जाए, तेग बहादुर सिमरिया कर नौने दावै ताए, दसवें पातशाह श्री गुरु गोविंद सिंह जी सब थाई होए जी सहाय, सतगुरु बालक सिंह जी सिमरिया जिन्ना ने धर्म दा मार्ग दिया बताए, अकाल पुरख श्री सतगुरु राम सिंह जी जिन जम तो लिया छुड़ाए, जोत का जामा श्री सतगुरु हरि सिंह जी सिमरिया जिन्ना ने टुटी लई मिलाए, वड्डे प्रताप वाले अटल प्रतापे मेहरवान श्री सतगुरु प्रताप सिंह जी सिमरिया जिन्ना ने कलयुग विच सुच सोत ते नाम बाणी दा प्रवाह दिता चलाए, सर्व कला समर्थ श्री सतगुरु जगजीत सिंह जी सिमरिया जिन्हां दी महिमा कही न जाए, हाजरा हजूर पहरे दे मालक श्री सतगुरु उदय सिंह जी सब थाई होना जी सहाय, गुरां के चार साहबजादे पंज प्यारे चाली मुक्ते बेअंत शहीदां भगतां दी कमाई वल ध्यान तरके आप जी दा पवित्र नाम चेते आवे, हे सच्चे पातशाह जी असीं सदा ही भुलण हार हां, आप सदा ही बख्शिंद पिता हो, दरो करो सिखी सिदक बख्शो, बेमुख होके न मरिये पातशाह जी धरती ते धर्म वरताओ, महामलेश दा नाश करो अपने संत खालसे दा प्रकाश करो, गऊ गरीब दे कष्ट नू दूर करो, कुल सृष्टि आप जी दा पवित्र नाम जपे, किसे नू दुख होवे न श्री सतगुरु राम सिंह सच्चे पातशाह जी, साडी प्रार्थना है आप जी दे चरणा विच गरीब नवाज साडा धर्म बनिया रहे, सतगुरु सच्चे पातशाह जी आप जी दे पावन पवित्र इतिहास दी कथा हुई है, जो पढ़िया है सुनिया है साड्या मना ते वसाउणा, जुगा पर्यंत इसे तरह आप जी दा जस गायन करदे रहिए, सतगुरु राम सिंह सच्चे पातशाह जी आप जी दी प्यारी साध संगत एकत्र होके आप जी दे पवित्र नाम दा सिमरन करन लगी है, आप जी दे दर्शना दे निमित दर्शना दी दात बख्शो, नाम दा रस बख्शो, मन बिरतियां नूं एकाग्रता बख्शो, ना विसरो ना विसारो, रख लो बख्श लो दियो दीदार, श्री सतगुरु राम सिंह जी नाम चढ़दी कला, आप जी दे भाणे सरबत दा फला।